ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾਂ ਕੈ ਉਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਉਮਕੈ ਉਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਣਤ ਸੰਦੇਸਰ ਪ੍ਰਗ੍ਰਹਿ ਸੇਜ ਵਿਸ਼ਾਈ ਭ੍ਰਮ ਭ੍ਰਮ ਆਇਓ ਤੋ ਨਜ਼ਰ ਨਾ ਪਾਈ ਕਿਨ ਬਿਧੀਅਰ ਧੀਰਾ ਨਿਮਾਣ ਮਿਲ ਸਾਜਨ ਹਉ ਤੁਝ ਕੁਰਬਾਨ ਏਕਾ ਸੀਰ ਵਿਸ਼ੀ ਧਨ ਕੰਤਾ ਧਨ ਸੂਤੀ ਫਿਰ ਸਦ ਜਾਗੰਤਾ ਈਓ ਮਦਰ ਧਨ ਮਤਵੰਤਾ ਧਨ ਜਾਗੇ ਜੇ ਪਿਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੈ ਦੇਸ ਦੇ ਸੰਤਰ ਮੈਂ ਸਗਲੇ ਝਾਗੈ ਖਿਨ ਰਹਿਣ ਨਾ ਪਾਵ ਬਿਨ ਪਗ ਪਾਗੈ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੈ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਕਰੇ ਪਿਰ ਪਾਇਆ ਸਗਲੇ ਸ਼ਿੰਗਾਰ ਹੁਣ ਮੁਝੈ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜਹ ਦੇਖਾ ਤਹ ਪਿਰਹਿ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਜਹ ਦੇਖਾ ਤਹ ਪਿਰਹਿ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਹਯੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹਿ ਦੋ ਆਲਮ ਮਿੱਠ ਬੋਲੜੇ ਸੱਜਣ ਸਵਾਮੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਯੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਤਿਗੁਰਾਂ ਨੇ ਆਪਣੀ ਮਹਾਨ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਨ ਦੁਨੀ ਦੇ ਤਖ਼ਤ ਤੇ ਬਿਰਾਜਮਾਨ ਹੋ ਕੇ ਪੂਰੇ ਗੁਰਕਾ ਸੁਣ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨਾ ਇਹਨਾਂ ਮਹਾਂਵਾਕਾਂ ਅਨੁਸਾਰ ਆਪਣਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸ੍ਰੀ ਉਪਦੇਸ਼ ਬਖਸ਼ਿਸ਼ ਕੀਤਾ। ਸੂਹੀ ਰਾਗ ਦੇ ਵਿੱਚ ਉਚਾਰਣ ਕੀਤਾ ਹੋਇਆ ਇਹ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਬਦ ਆ, ਕਿਉਂਕਿ ਅੱਜ ਖਾਲਸੇ ਦਾ ਸਾਜਣਾ ਦਿਵਸ, ਖਾਲਸੇ ਦੇ ਸਾਜਣਾ ਦਿਵਸ ਤੇ ਦਾਸ ਦੇ ਸਮੂਹ ਸਟਾਫ ਵੱਲੋਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ। ਗੁਰਮੁਖ ਪਿਆਰਿਓ, ਹੁਕਮਨਾਮੇ ਦੀ ਵਿਚਾਰ ਦੇ ਨਾਲ ਨਾਲ ਅੱਜ ਆਪਾਂ ਖਾਲਸੇ ਦੇ ਸਾਜਣਾ ਦਿਵਸ ਦੇ ਸੰਬੰਧ ਦੇ ਵਿੱਚ ਵੀ ਵਿਚਾਰਾਂ ਕਰਾਂਗੇ। ਵਿਸਾਖ ਦੇ ਮਹੀਨੇ ਦਾ ਪਹਿਲਾ ਦਿਨ ਅੱਜ ਹੋਣ ਕਰਕੇ ਆਪਾਂ ਜੋ ਵਿਸਾਖ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਸ ਮਹੀਨੇ ਦੀ ਵਿਚਾਰ ਵੀ ਆਪਾਂ ਅੱਜ ਸਾਂਝੀ ਕਰਨੀ ਹੈ। ਸੀਮਤ ਸਮਾਂ ਹੋਣ ਕਰਕੇ ਗੁਰਮੁਖ ਪਿਆਰਿਓ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਸੂਹੀ ਰਾਗ ਦੇ ਵਿੱਚ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਆ, ਆਓ ਗੁਰੂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਤੋਂ ਪਹਿਲਾਂ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ। ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ, ਕਿਉਂਕਿ ਮੇਰੇ ਸਤਿਗੁਰਾਂ ਦਾ ਇਹ ਬੜਾ ਪਿਆਰਾ ਉਪਦੇਸ਼, ਗੁਰਸਭਾ ਏਵਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜੇ ਮਨ ਰਹੇ ਹਜ਼ੂਰ। ਸਤਿਗੁਰਾਂ ਨੇ ਸਰੀਰਕ ਹਾਜ਼ਰੀ ਨੂੰ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। ਗੁਰੂ ਘਰ ਦੇ ਵਿੱਚ ਹਾਜ਼ਰੀ ਲੱਗਦੀ ਹੈ ਮਨ ਕਰਕੇ ਜਿਹੜਾ ਬੈਠਾ ਹੋਇਆ ਹੈ। ਗੁਰੂ ਅਮਰਦਾਸ ਜੀ ਮਹਾਰਾਜ ਦੇ ਬੜੇ ਪਿਆਰੇ ਬੋਲ ਨੇ, ਗੁਰਸਭਾ ਏਵਨਾ ਪਾਈਏ, ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠਿਆ ਹੋਇਆ ਗੁਰੂ ਦੀ ਪ੍ਰਾਪਤੀ ਲਾਗੇ ਰਹਿਣ ਦੇ ਨਾਲ ਜਿਹੜੇ ਸਾਰਿਆਂ ਤੋਂ ਅੱਗੇ ਬੈਠੇ ਨੇ ਜਾਂ ਜਿਹੜੇ ਸਾਰਿਆਂ ਤੋਂ ਪਿੱਛੇ ਬੈਠੇ ਨੇ, ਗੁਰੂ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ। ਗੁਰੂ ਦੀ ਪ੍ਰਾਪਤੀ ਜੇ ਮਨ ਰਹੇ ਹਜ਼ੂਰ, ਜੇ ਮਨ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਤੇ ਇਸ ਕਰਕੇ ਆਓ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹਲਾ ਪੰਜਵਾਂ, ਸੁਮ ਕਿਆ ਹੀ ਹੋ ਮਿਲਨ ਪ੍ਰਭ ਤਾਏ।
ਸੂਹੀ ਰਾਗ ਦੇ ਵਿੱਚ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਹੈ ਪਾਵਨ ਪਵਿੱਤਰ ਸ਼ਬਦ। ਰਹਾਓ ਦੀ ਪੰਕਤੀ ਦੇ ਵਿੱਚ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ, ਕਿੰਨ ਬਿਦਹੀਰੋ ਧੀਰੈ ਨੇ ਮਾਣੋ, ਮੇਰਾ ਨਿਮਾਣਾ ਮਨ ਕਿਵੇਂ ਹੌਸਲਾ ਕਰੇ। ਸ਼ਬਦ ਦੇ ਵਿੱਚ ਸਤਿਗੁਰਾਂ ਨੇ ਪਤੀ ਤੇ ਪਤਨੀ ਦੇ ਵਲਵਲਿਆਂ ਦੀ ਗੱਲ ਕੀਤੀ ਹੋਈ ਹੈ ਗੁਰਮੁਖ ਪਿਆਰਿਓ। ਕਿਸੇ ਭੈਣ ਦਾ, ਕਿਸੇ ਬੀਬੀ ਦਾ ਜਿਹੜਾ ਪਤੀ ਜਦੋਂ ਕਿਤੇ ਪ੍ਰਦੇਸ਼ ਗਿਆ ਹੋਵੇ, ਕਿਵੇਂ ਉਸੀਆਂ ਪਾਉਣੀਆਂ, ਕਿਵੇਂ ਆਪਣੇ ਪਤੀ ਨੂੰ ਵਾਰ ਵਾਰ ਯਾਦ ਕਰਨਾ, ਮਨ ਹਰ ਵੇਲੇ ਉੱਧਰ ਨੂੰ ਹੀ ਲੱਗਾ ਰਹਿਣਾ। ਜਾਂ ਅਸੀਂ ਦੇਖਦੇ ਹਾਂ ਜਦੋਂ ਨੌਜਵਾਨ ਬੱਚੀ ਬੱਚਿਆਂ ਦਾ ਅਸੀਂ ਰਿਸ਼ਤਾ ਕਰ ਦਿੰਦੇ ਹਾਂ ਵਿਆਹ ਤੋਂ ਪਹਿਲਾਂ, ਕਿਵੇਂ ਘਰ ਦੇ ਵਿੱਚ ਲੜਕਾ ਜਿਹੜਾ ਨਾ ਹਰ ਦੋ ਚਾਰ ਗੱਲ ਤੋਂ ਬਾਅਦ ਆਪਣੇ ਗੱਲ ਵਿਆਹ ਦੀ ਕਰਦਾ ਆ, ਆਪਣੇ ਜੀਵਨ ਸਾਥੀ ਦੀ ਗੱਲ ਕਰਦਾ ਆ। ਕਿਉਂ? ਇੱਕ ਹੋਣਾ ਆ, ਦੋ ਤੋਂ ਇੱਕ। ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਜਿਹੜੀ ਗੱਲ ਸੀ ਨਾ, ਵਾਰਤਕ ਦੇ ਵਿੱਚ ਬਹੁਤ ਗੱਲ ਘੱਟ ਹੁੰਦੀ ਸੀ ਤੇ ਕਾਵਿ ਦੇ ਵਿੱਚ ਬੜੀ ਗੱਲ ਕੀਤੀ ਜਾਂਦੀ ਹੁੰਦੀ ਸੀ ਕਵਿਤਾ ਦੇ ਵਿੱਚ। ਤੇ ਜਿਹੜੇ ਕਵੀ ਸਨ ਉਹਨਾਂ ਨੇ ਕਵਿਤਾ ਉਚਾਰਨ ਕਰਿਆ ਕਰਨੀ, ਉਹਦੇ ਵਿੱਚ ਕੀ ਕਰਿਆ ਕਰਨਾ, ਇੱਕ ਨੌਜਵਾਨ ਬੀਬੀ ਦਾ ਇੱਕ ਨੌਜਵਾਨ ਆਦਮੀ ਦੇ ਨਾਲ ਉਹ ਵਿਛੋੜਾ, ਨਾਇਕ ਤੇ ਨਾਇਕਾ, ਇਹ ਉਹਨਾਂ ਦੀ ਕਵਿਤਾ ਦੇ ਵਿੱਚ ਜਿਹੜਾ ਸੀ ਨਾ ਮੁੱਖ ਬੰਦ ਹੁੰਦਾ ਸੀ। ਗੁਰੂ ਨਾਨਕ ਸਾਹਿਬ ਦੀ ਦੁਨੀਆ ਆਈ, ਉਹਨਾਂ ਨੇ ਇਸ ਧਰਤੀ ਦੇ ਉੱਤੇ ਤਪਦੇ ਹੋਏ ਹਿਰਦੇ ਹਿਰਦਿਆਂ ਨੂੰ ਠਾਰਨ ਵਾਸਤੇ ਕਵਿਤਾ ਦੇ ਵਿੱਚ ਹੀ ਗੱਲ ਕੀਤੀ। ਤੇ ਸਤਿਗੁਰਾਂ ਨੇ ਜਿਹੜੀ ਬੀਬੀ ਦਾ ਤੇ ਆਦਮੀ ਦਾ ਵਿਛੋੜਾ ਸੀ ਨਾ, ਉਹਦੀ ਗੱਲ ਕਰਨ ਤੋਂ ਜਾਂ ਉਹਨਾਂ ਨੂੰ ਸਾਹਮਣੇ ਰੱਖ ਕੇ ਨਾ, ਤੇ ਜਿਹੜੀ ਆਪਣੀ ਜਿੰਦ ਸੀ ਇਹਨੂੰ ਇਸਤਰੀ ਦੇ ਰੂਪ ਦੇ ਵਿੱਚ ਵਰਤਿਆ, ਤੇ ਪ੍ਰਮਾਤਮਾ ਸਾਡਾ ਨੀਂਗਰ ਲਾੜਾ ਸਾਡਾ ਪਤੀ, ਤੇ ਸਾਡੀ ਜਿੰਦ ਦਾ ਵਿਛੋੜਾ ਪ੍ਰਮਾਤਮਾ ਦੇ ਨਾਲ ਉਹ ਪਿਆ ਹੋਇਆ ਆ। ਸਤਿਗੁਰਾਂ ਨੇ ਸਾਰੀ ਬਾਣੀ ਦੇ ਵਿੱਚ ਇਸੇ ਹੀ ਵਿਛੋੜੇ ਦੀ ਗੱਲ ਕੀਤੀ ਹੈ ਕਿ ਸਾਡੀ ਜਿੰਦ ਜਿਹੜੀ ਆ ਪਰਮਾਤਮਾ ਦੇ ਨਾਲ ਉਹ ਵਿਛੜ ਗਈ ਆ। ਤੇ ਜਿਵੇਂ ਘਰਾਂ ਦੇ ਵਿੱਚ ਸਾਡੀਆਂ ਭੈਣਾਂ ਜਾਂ ਅਸੀਂ ਦੇਖਦੇ ਹਾਂ ਕਿਵੇਂ ਬੀਬੀਆਂ ਪਤੀ ਦੇ ਨਾਲ ਵਿਛੋੜੇ ਦੇ ਵਿੱਚ ਤੜਫਦੀਆਂ ਨੇ, ਕਿਵੇਂ ਯਾਦ ਕਰਦੀਆਂ ਨੇ। ਸਾਡੀ ਜਿਹੜੀ ਜਿੰਦ ਆ ਹਰ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਉਸ ਪਰਮਾਤਮਾ ਰੂਪੀ ਪਤੀ ਵਾਸਤੇ ਤੜਫ ਰਹੀ ਆ। ਕਿਨ ਬਿਧ ਹੀਰ ਆ ਉਹ, ਹੀਰ ਉਹਦਾ ਅਰਥ ਹੁੰਦਾ ਆ ਹਿਰਦਾ, ਸਾਡਾ ਹਿਰਦਾ ਜਿਹੜਾ ਆ ਕਿਵੇਂ ਹੌਸਲਾ ਕਰੇ। ਕਿਨ ਬਿਧ ਹੀਰੋ ਧੀਰੋ ਨੇ ਮਾਣ, ਧੀਰਜ ਕਿਵੇਂ ਧਰੇ। ਤੇ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਮਹਿਲ ਸਾਜਨ, ਐ ਪਰਮਾਤਮਾ ਐ ਮੇਰੇ ਸੱਜਣ, ਐ ਮੇਰੇ ਦੋਸਤ, ਮੇਰੇ ਮਿੱਤਰ, ਮੇਰੇ ਫਰੈਂਡ, ਮੇਰੇ ਯਾਰ। ਸਤਿਗੁਰਾਂ ਨੇ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਪਰਮਾਤਮਾ ਨੂੰ ਸੰਬੋਧਨ ਕੀਤਾ ਹੋਇਆ ਗੁਰਬਾਣੀ ਦੇ ਵਿੱਚ। ਪਰਮਾਤਮਾ ਨੂੰ ਯਾਰ ਵੀ ਕਿਹਾ ਆ, ਪਰਮਾਤਮਾ ਨੂੰ ਸੱਜਣ ਵੀ ਕਿਹਾ ਆ, ਪਰਮਾਤਮਾ ਨੂੰ ਪਤੀ ਵੀ ਕਿਹਾ ਆ, ਪਰਮਾਤਮਾ ਨੂੰ ਦੋਸਤ ਵੀ ਕਿਹਾ ਆ। ਤੇ ਜੇ ਮੈਂ ਇਹ ਵਿਚਾਰ ਵੀ ਕਰਾਂ ਤੇ ਕਿਉਂਕਿ ਵਿਸ਼ਾ ਸਾਡਾ ਲੰਮਾ ਹੋ ਜਾਏਗਾ, ਸਤਿਗੁਰੂ ਜੀ ਕਹਿੰਦੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨਤੀ ਆ। ਪਰਮਾਤਮਾ ਨੂੰ ਯਾਰ ਕਿਹਾ ਆ। ਹੁਣੇ ਹੀ ਆਪਾਂ ਸਤਿਗੁਰਾਂ ਦਾ ਉਪਦੇਸ਼ ਪੜ੍ਹਨ ਤੋਂ ਪਹਿਲਾਂ ਇੱਕ ਵਿਚਾਰ, ਇੱਕ ਬਾਣੀ ਦੀ ਪੰਕਤੀ ਪੜ੍ਹੀ, ਸੱਜਣ ਸੱਚਾ ਪਾਤਸ਼ਾਹ। ਇਹਦੇ 'ਚ ਪਰਮਾਤਮਾ ਨੂੰ ਸੱਜਣ ਕਿਹਾ ਹੋਇਆ ਆ। ਗੁਰਮੁਖ ਸਿਓ ਕਰ ਦੋਸਤੀ, ਸਤਿਗੁਰ ਸਿਓ ਲਾਏ ਚਿੱਤ। ਇਹਦੇ 'ਚ ਪਰਮਾਤਮਾ ਦੇ ਨਾਲ ਦੋਸਤੀ ਕਰਨ ਦੀ ਗੱਲ ਸਾਡੇ ਨਾਲ ਕੀਤੀ ਹੋਈ ਹੈ ਕਿ ਤੂੰ ਵੀ ਜਿਹੜੀ ਫਰੈਂਡਸ਼ਿਪ ਆ ਪਰਮਾਤਮਾ ਦੇ ਨਾਲ ਕਰ, ਦੋਸਤੀ ਪਰਮਾਤਮਾ ਨਾਲ ਕਰ। ਕਿਸ ਨਾਲ ਕੀਚੇ ਦੋਸਤੀ, ਸਭ ਜਗ ਚੱਲਣ ਹਾਰ। ਦੋਸਤੀ ਕਿਹਦੇ ਨਾਲ ਕਰੀਏ? ਸੰਸਾਰ 'ਤੇ ਚੱਲਣ ਹਾਰ ਆ, ਪਰ ਪਰਮਾਤਮਾ ਚੱਲਣ ਹਾਰ ਨਹੀਂ ਆ। ਇਸ ਕਰਕੇ ਮਿੱਤਰਤਾ ਹੀ ਜਿਹੜੀ ਆ ਉਹ ਪਰਮਾਤਮਾ ਦੇ ਨਾਲ ਕਰ। ਪਰਮਾਤਮਾ ਨੂੰ ਮਿੱਤਰ ਵੀ ਕਿਹਾ ਸਤਿਗੁਰਾਂ ਨੇ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਸਤਿਗੁਰੂ ਜੀ ਕਹਿੰਦੇ ਮਿਲ ਸਾਜਣ, ਐ ਮੇਰੇ ਪਤੀ, ਐ ਮੇਰੇ ਸੱਜਣ, ਤੂੰ ਮੈਨੂੰ ਮਿਲ। ਹਉ ਤੁਝ ਕੁਰਬਾਨੋ, ਜੇ ਤੂੰ ਮੈਨੂੰ ਮਿਲੇ ਤੇ ਮੈਂ ਆਪਾਂ ਤੇਰੇ ਤੋਂ ਨਿਸ਼ਾਵਰ ਕਰ ਦੇਵਾਂ, ਕੁਰਬਾਨ ਕਰ ਦੇਵਾਂ। ਤੇ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਉਮ ਕਿਉਂ ਹੀ ਹੋ, ਇੱਕ ਚਾਹ ਪੈਦਾ ਹੋਈ ਹੈ ਮਨ ਦੇ ਵਿੱਚ, ਉਮੜਿਆ ਆ ਮਨ ਮਿਲਣ ਪ੍ਰਭ ਤਾਈਂ। ਉਹ ਖੁਆਇਸ਼ ਕਿਹੜੀ ਆ? ਪਰਮਾਤਮਾ ਨੂੰ ਮਿਲਣ ਦੀ। ਇੱਕ ਵਲਵਲਾ ਮਨ ਦੇ ਵਿੱਚੋਂ ਉੱਠਿਆ ਆ ਕਿ ਇਹ ਜਿਹੜਾ ਵਿਛੋੜਾ ਆ ਪਰਮਾਤਮਾ ਦੇ ਨਾਲ ਪਿਆ ਹੋਇਆ, ਇਹ ਦੂਰ ਹੋ ਜਾਵੇ। ਪਰਮਾਤਮਾ ਮੇਰੇ ਹਿਰਦੇ ਦੇ ਵਿੱਚ ਇੱਕ ਖੁਆਇਸ਼ ਪੈਦਾ ਹੋਈ ਆ ਤੈਨੂੰ ਮਿਲਣ ਦੀ।
ਦੇਖਿਓ
ਖੱਬਿਓ ਇਧਰ ਉਧਰ ਦੇ, ਜਦੋਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ, ਮਹਾਂਪੁਰਸ਼ਾਂ ਨੂੰ ਪੜ੍ਹਿਆ, ਤੇ ਉਹਨਾਂ ਦੇ ਮੁਤਾਬਕ ਮਨ ਜਿਹੜਾ ਨਾ ਪਤੀ ਪਰਮਾਤਮਾ ਨੂੰ ਖੋਜਣ ਵਾਸਤੇ ਚੜ੍ਹਿਆ ਆ, ਖੋਜਣ ਵਾਸਤੇ ਤੁਰਿਆ ਆ ਕਿ ਉਸ ਪਰਮਾਤਮਾ ਦੇ ਨਾਲ ਵਿਛੋੜਾ ਪਿਆ ਹੋਇਆ ਆ, ਇਹ ਵਿਛੋੜਾ ਦੂਰ ਕਰਨਾ ਹੈ। ਤੇ ਫਿਰ ਭਟਕਦਾ ਆ ਮਨ ਕਦੀ ਜੰਗਲਾਂ ਦੇ ਵਿੱਚ, ਭਟਕਦਾ ਆ ਮਨ ਕਦੀ ਪਹਾੜਾਂ ਦੀਆਂ ਖੰਦਰਾਂ 'ਚ, ਕਦੀ ਪਹਾੜਾਂ ਦੀਆਂ ਟੀਸੀਆਂ 'ਤੇ, ਕਦੀ ਮਨ ਭਟਕਦਾ ਆ ਇੱਧਰ ਪਛਮ ਵਾਲੇ ਪਾਸੇ ਵੱਲ, ਕਦੀ ਮਨ ਭਟਕਦਾ ਆ ਚੜ੍ਹਦੇ ਪਾਸੇ ਵੱਲ, ਕਦੀ ਮਨ ਭਟਕਦਾ ਆ ਪਰਮਾਤਮਾ ਨੂੰ ਲੱਭਣ ਵਾਸਤੇ ਆਕਾਸ਼ ਦੇ ਵਿੱਚ। ਅਸੀਂ ਜਦੋਂ ਵੀ ਕਿਤੇ ਗੱਲ ਕਰਦੇ ਹਾਂ ਤਾਂ ਪਰਮਾਤਮਾ ਨੂੰ ਉੱਪਰ ਸਮਝਦੇ ਹਾਂ, ਸਾਡੀ ਨਿਗਾਹ ਉੱਪਰ ਵੱਲ ਨੂੰ ਉੱਠਦੀ ਹੈ। ਕਹਿੰਦੇ ਮਨ ਜਿਹੜਾ ਆ ਇਹ, ਮਹਾਰਾਜ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਦੱਸਣਗੇ ਕਿ ਪਰਮਾਤਮਾ ਕਿੱਥੇ ਆ। ਕਹਿੰਦੇ ਹੁਣ ਤੇ ਮਨ ਨਾ ਪਰਮਾਤਮਾ ਦੀ ਖੋਜ ਵਾਸਤੇ ਚੜਿਆ ਹੈ।
ਭਾਈ
ਜਦੋਂ ਜਿਸ ਦਿਨ ਬਾਹਰ ਗਿਆ ਹੋਇਆ ਪਤੀ ਘਰ ਦੇ ਵਿੱਚ ਆਉਣ ਦੀ, ਜਿਸ ਦਿਨ ਉਡੀਕ ਹੁੰਦੀ ਆ, ਉਸ ਦਿਨ ਫਿਰ ਕੀ ਕੀਤਾ ਜਾਂਦਾ ਆ? ਘਰ ਦੀ ਸਫਾਈ ਕੀਤੀ ਜਾਂਦੀ ਆ, ਸੋਹਣਾ ਪਤੀ ਵਾਸਤੇ ਬਿਸਤਰਾ ਵਿਛਾਇਆ ਜਾਂਦਾ ਆ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੁਣ ਸੰਦੇਸ਼ਾ ਆਇਆ ਆ ਪਰਮਾਤਮਾ ਵੱਲੋਂ, ਸੁਣ ਤੇ ਸੰਦੇਸ਼ ਰੋ। ਪਤਾ ਲੱਗ ਗਿਆ ਆ ਕਿ ਫਲਾਣੇ ਦਿਨ ਪਤੀ ਪਰਮਾਤਮਾ ਨੇ ਘਰ ਆਉਣਾ ਆ। ਜਾਂ ਇਸ ਮਨ ਨੂੰ ਇਸ ਗੱਲ ਦੀ ਸੋਝੀ ਹੋ ਗਈ ਆ ਕਿ ਹੁਣ ਪਰਮਾਤਮਾ ਹਿਰਦੇ ਦੇ ਵਿੱਚ ਵਸਣ ਵਾਲਾ ਆ, ਤੇ ਘਰ ਦੀ ਸਫਾਈ ਕੀਤੀ ਆ ਪਹਿਲਾਂ ਤਾਂ। ਅਸੀਂ ਦੇਖਦੇ ਹਾਂ ਨਾ ਵਿਆਹ ਸ਼ਾਦੀ ਦੇ ਸਮੇਂ ਸਾਡੇ ਘਰ ਦੇ ਵਿੱਚ ਪ੍ਰਾਹੁਣਿਆਂ ਨੇ ਆਉਣਾ ਹੁੰਦਾ ਆ, ਲੜਕੀ ਵਾਲੇ ਜਿਹੜੇ ਨੇ ਉਹ ਬਰਾਤ ਦੀ ਉਡੀਕ ਦੇ ਵਿੱਚ, ਵਿਆਹ ਦੀ ਉਡੀਕ ਦੇ ਵਿੱਚ ਘਰ ਦੀ ਸਫੈਦੀ ਕਰਾਉਂਦੇ ਨੇ, ਕਲੀਆਂ ਕਰਾਉਂਦੇ ਨੇ, ਸਫਾਈਆਂ ਕਰਦੇ ਨੇ।
ਇਧਰੋਂ ਲੜਕੇ ਵਾਲਿਆਂ ਦੇ ਘਰ ਦੇ ਵਿੱਚ ਵੀ ਲੜਕੀ ਨਵੇਂ ਪ੍ਰਾਹੁਣੇ ਨੇ ਆਉਣਾ ਹੁੰਦਾ ਤੇ ਉਹ ਵੀ ਘਰ ਦੀਆਂ ਸਫਾਈਆਂ ਕਰਦੇ ਨੇ। ਸਤਿਗੁਰੂ ਕਹਿੰਦੇ ਹੁਣ ਤੇ ਸੰਦੇਸ਼ਾ ਆਇਆ ਆ, ਗੱਲ ਪੱਕੀ ਥਿੱਤੀ ਹੋ ਗਈ ਆ, ਪਰਮਾਤਮਾ ਨੇ ਹਿਰਦੇ ਦੇ ਵਿੱਚ ਆਉਣਾ ਆ ਤੇ ਹੁਣ ਘਰ ਦੀ ਸਫਾਈ ਜ਼ਰੂਰੀ ਆ। ਇੱਥੇ ਬੜਾ ਵੱਡਾ ਗੰਦ ਖਿਲਰਿਆ ਪਿਆ ਆ ਵਿਕਾਰਾਂ ਦਾ, ਕਿਧਰੇ ਕਾਮ ਨੇ ਹਨੇਰ ਪਾਇਆ ਆ, ਕਿਧਰੇ ਕ੍ਰੋਧ ਲੋਭ ਮੋਹ ਹੰਕਾਰ, ਇਹ ਮਨ ਤੇ ਬੜਾ ਗੰਦਾ ਹੋਇਆ ਪਿਆ ਆ। ਹਿੰਦੁਸਤਾਨ ਹੀ ਇੱਕ ਐਸਾ ਮੁਲਕ ਆ ਗੁਰਮੁਖ ਪਿਆਰਿਓ ਜਿੱਥੇ ਜ਼ਿਆਦਾ ਸਫਾਈ ਦਾ ਖਿਆਲ ਨਹੀਂ ਦਿੱਤਾ ਜਾਂਦਾ ਨੇ, ਤੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਦੇਖੋ ਸਫਾਈ ਦਾ ਬੜਾ ਖਿਆਲ ਰੱਖਦੇ ਨੇ। ਵੱਡੇ ਵੱਡੇ ਅਮੀਰ ਲੋਕ ਵੀ ਜਿਹੜੇ ਨੇ ਨਾ ਉਹਨਾਂ ਨਾਲ ਉਹਨਾਂ ਨੇ ਸਫਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ, ਉਹਨਾਂ ਦੀਆਂ ਸੜਕਾਂ ਤੇ ਨਾ ਕੋਈ ਥੁੱਕਦਾ ਆ ਨਾ ਕੋਈ ਕਾਗਜ਼ ਸੁੱਟਦਾ ਆ, ਬਹੁਤ ਸਫਾਈ ਆ। ਇੱਧਰ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਅਸੀਂ ਝਾਤੀ ਮਾਰੀਏ ਤੇ ਸਫਾਈ ਦਾ ਕੋਈ ਖਿਆਲ ਨਹੀਂ। ਹਾਂ, ਅਸੀਂ ਇੱਕ ਵਰਗ ਪੂਰਾ ਰੱਖਿਆ ਹੋਇਆ ਸੀ, ਇੱਕ ਵਰਣ ਪੂਰਾ ਇਸ ਕੰਮ ਵਾਸਤੇ ਰੱਖਿਆ ਹੋਇਆ ਸੀ ਕਿ ਸਾਡੀ ਵੀ ਸਫਾਈ ਜਿਹੜੀ ਆ ਨਾ ਤੁਸੀਂ ਕਰਨੀ ਆ ਘਰਾਂ ਦੀ ਵੀ। ਹੌਲੀ ਹੌਲੀ ਸਾਨੂੰ ਸਮਝ ਆਈ ਆ, ਸਫਾਈ ਵੱਲ ਅਸੀਂ ਖਿਆਲ ਦੇਣਾ ਸ਼ੁਰੂ ਕੀਤਾ ਆ। ਨਗਰ ਨਿਗਮ ਵਾਲੇ ਇੱਕ ਪੰਦਰਵਾੜਾ ਮਨਾਉਂਦੇ ਨੇ ਸਫਾਈ ਵਾਸਤੇ ਕਿ ਆਪਣੇ ਸ਼ਹਿਰ ਨੂੰ ਸਾਫ਼ ਕਰਨਾ ਆ। ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਅਸੀਂ ਆਲੇ ਦੁਆਲੇ ਦੀ ਸਫਾਈ ਛੱਡ ਕੇ ਨਾ ਆਪਣੇ ਮਨ ਦੀ ਸਫਾਈ ਬਾਰੇ ਸੋਚੀਏ ਕਿ ਆਪਾਂ ਅੰਦਰੋਂ ਆਪਣੀ ਸਫਾਈ ਕਰਨੀ। ਅੰਦਰ ਇੰਨਾ ਮਨ ਗੰਦਾ ਹੋਇਆ ਪਿਆ ਆ ਵਿਕਾਰਾਂ ਦੇ ਨਾਲ, ਇੰਨੀ ਤੇਰ ਮੇਰ ਦੇ ਨਾਲ ਹਨੇਰ ਗਰਦੀ ਮੱਚੀ ਹੋਈ ਹੈ। ਆਪਾਂ ਮਨ ਸਾਫ਼ ਕਰਨਾ ਹੈ, ਗੁਰਮੁਖ ਪਿਆਰਿਆਂ ਨੂੰ ਕਲੀਨ ਕਰਨਾ, ਸਾਫ਼ ਬਿਲਕੁਲ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ ਇਸਤਰੀ ਨੂੰ, ਜਦੋਂ ਪਤਾ ਲੱਗਾ ਜਿੰਦ ਰੂਪੀ ਇਸਤਰੀ ਨੂੰ ਕਿ ਪਤੀ ਪਰਮਾਤਮਾ ਨੇ ਉਹਨਾਂ ਨੇ ਉਹਨੇ ਹਿਰਦੇ ਦੀ ਸੇਜ ਵਿਛਾਈ ਆ ਪਰਮਾਤਮਾ ਦੇ ਬੈਠਣ ਵਾਸਤੇ, ਤੇ ਆਪਾਂ ਆਪਣੇ ਮਨ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਬੈਠਣ ਵਾਸਤੇ ਜਿਹੜੀ ਆ ਨਾ ਉਹ ਸੇਜਾ ਵਿਛਾਉਣੀ ਹੈ ਕਿ ਉਹ ਸਫਾਈ ਵਾਲੀ ਜਗ੍ਹਾ ਜਿਹੜੀ ਆ ਨਾ ਉਹ ਆਣ ਕੇ ਬੈਠ ਸਕੇ। ਘਰ ਦੀ ਸਫਾਈ ਨਾ ਹੋਵੇ, ਗੰਦਗੀ ਪਈ ਹੋਵੇ ਨਾ ਘਰ ਦੇ ਵਿੱਚ, ਮਨੁੱਖ ਦਾ ਬੈਠਣ ਨੂੰ ਜੀ ਨਹੀਂ ਕਰਦਾ। ਇੱਕ ਆਮ ਖੋਤ ਆ, ਅਸੀਂ ਕਹਿੰਦੇ ਕੁੱਤਾ ਵੀ ਜਿੱਥੇ ਬੈਠਦਾ ਨਾ ਪੂਛ ਮਾਰ ਕੇ ਬੈਠਦਾ ਕਿ ਸਫਾਈ ਵਾਲੀ ਜਗ੍ਹਾ ਹੋਵੇ। ਘਰ ਦੇ ਵਿੱਚ ਸਫਾਈ ਦੀ ਜ਼ਰੂਰਤ ਹੈ। ਜਿਸ ਘਰ ਦੇ ਵਿੱਚ 2 ਦਿਨ ਝਾੜੂ ਨਾ ਦਿੱਤਾ ਜਾਵੇ ਜਾਂ ਉੱਥੇ ਸਫਾਈਆਂ ਲੀਰਾਂ ਨਾ ਮਾਰੀਆਂ ਜਾਣ, ਉਸ ਘਰ ਦੀ ਕੀ ਹਾਲਤ ਹੁੰਦੀ ਆ, ਸਾਡੇ ਮਨ ਦੀ ਹਾਲਤ ਕੀ ਹੋ ਗਈ ਜੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਸਾਡਾ ਮਨ ਬੜਾ ਗੰਦਾ ਹੋ ਗਿਆ, ਮਤ ਬੜੀ ਗੰਦੀ ਹੋ ਗਈ ਹੈ, ਪਰਮਾਤਮਾ ਦੇ ਜਾਂ ਗੁਰੂ ਦੇ ਉਪਦੇਸ਼ ਦੇ ਨਾਲ ਇਹਨੇ ਸਾਫ਼ ਹੋਣਾ ਆ। ਪਤਾ ਨਹੀਂ ਕਿੰਨੀਆਂ ਕਿੰਨੀਆਂ ਐਡਾਂ ਟੀਵੀ ਤੇ ਆ ਰਹੀਆਂ ਨੇ ਦਾਗਾਂ ਨੂੰ ਸਾਫ਼ ਕਰਨ ਦੀਆਂ, ਆ ਸਰਫਾਂ ਦੀਆਂ, ਆ ਕੈਮੀਕਲ ਸਾਬਣਾਂ ਦੀਆਂ, ਪਰ ਇਹ ਸਾਬਣ ਜਿਹੜਾ ਨਾ ਮਨ ਨੂੰ ਸਾਫ਼ ਕਰਨਾ, ਇਹ ਸਿਰਫ ਤੇ ਸਿਰਫ ਗੁਰੂ ਦੇ ਕੋਲੋਂ ਐ ਸੱਚੀ ਤੋਂ ਮਿਲਣਾ ਆ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸੰਦੇਸ਼ਾ ਤੈਨੂੰ ਪ੍ਰਾਪਤ ਹੋ ਗਿਆ, ਹੁਣ ਹਿਰਦੇ ਦੀ ਸੇਜ ਜਿਹੜੀ ਹੈ ਇਹਨਾਂ ਨੂੰ ਵਿਛਾਉਣਾ ਕਰ।
ਪਰਮਾ ਪਰਮਾ ਆਇਆ ਤੂੰ ਨਦਰ ਨਾ ਆਏ ਪਾਈ।
ਕਈਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਉਹ ਭਰਮਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਕਿਉਂਕਿ ਉਹਨਾਂ ਤੇ ਅਜੇ ਗੁਰੂ ਦੀ ਪਰਮਾਤਮਾ ਦੀ ਕਿਰਪਾ ਨਹੀਂ ਹੋ ਗਈ ਤੇ ਉਹ ਭਰਮਦੇ ਹੀ ਫਿਰਦੇ ਨੇ, ਉਹਨਾਂ ਨੂੰ ਅਜੇ ਪਤੀ ਪਰਮਾਤਮਾ ਲੱਭ ਨਹੀਂ ਰਹੇ ਆ।
ਇਹਨਾਂ ਬੇਦਾ ਹੀਰ ਧੀਰ ਨੀ ਮਾਣਾ।
ਜਦੋਂ ਪਤੀ ਦੇ ਨਾਲ ਵਿਛੋੜਾ ਪੈ ਗਿਆ ਆ ਤੇ ਹੁਣ ਹਿਰਦਾ ਜਿਹੜਾ ਆ ਉਹ ਕਿਵੇਂ ਧੀਰਜ ਕਰੇ, ਕਿਵੇਂ ਇਸ ਵਿਥ ਜਿਹੜੀ ਪਰਮਾਤਮਾ ਦੇ ਨਾਲ ਸਾਡੀ ਪੈ ਗਈ ਇਹਨੂੰ ਦੂਰ ਕਰੇ।
ਤੇਰਾ ਸਾਜਨ ਤੋ ਤੁਰ ਕੁਰਬਾਨ
ਕਰਕੇ, ਹੇ ਮੇਰੇ ਸੱਜਣ, ਹੇ ਮੇਰੇ ਪਰਮਾਤਮਾ, ਤੂੰ ਮੈਨੂੰ ਮਿਲ, ਮੈਂ ਤੇਰੇ ਤੋਂ ਬਲਹਾਰ ਤੇ ਕੁਰਬਾਨ ਜਾਂਦਾ ਹਾਂ। ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ,
ਏਕਾਸੇ ਜਵਸਾਇ ਤਨ ਕੰਤਾ,
ਕਹਿੰਦੇ ਨੇ ਏਕਾਸੇ ਜਵਸੀ ਪਤੀ ਤੇ ਪਤਨੀ ਇਕੱਠੇ ਸੌਣ ਵਾਸਤੇ, ਇਕੱਠੇ ਲੰਮੇ ਪੈਣ ਵਾਸਤੇ ਇੱਕ ਸੇਜ ਇੱਕ ਮੰਜਾ। ਕਹਿੰਦੇ ਪਰਮਾਤਮਾ ਵਾਸਤੇ, ਕੰਤ ਕਹਿੰਦੇ ਪਰਮਾਤਮਾ ਨੂੰ, ਧਨ ਕਹਿੰਦੇ ਨੇ ਇਸਤਰੀ ਨੂੰ, ਸੰਸਕ੍ਰਿਤ ਦਾ ਲਫ਼ਜ਼ ਨੌਜਵਾਨ ਇਸਤਰੀ, ਧਨਿਕਾ, ਨੌਜਵਾਨ ਇਸਤਰੀ ਤੇ ਕੰਤ ਪਤੀ, ਇਹਨਾਂ ਦੋਵਾਂ ਵਾਸਤੇ ਹਿਰਦੇ ਦੇ ਵਿੱਚ ਇੱਕੋ ਹੀ ਸੇਜ ਵਿਸ਼ੀ ਹੈ ਬੈਠਣ ਵਾਸਤੇ। ਸਾਡੀ ਆਤਮਾ ਨੇ ਤੇ ਪਰਮਾਤਮਾ ਨੇ ਇੱਕੋ ਹੀ ਥਾਂ ਹਿਰਦੇ ਦੇ ਵਿੱਚ ਬੈਠਣਾ ਹੈ।
ਸੋਤੇ ਪਿਰ ਸਾਧ ਜਗੰਤਾ,
ਵੱਧ ਕਿਸਮਤੀ ਇਹ ਆ ਗਈ ਆ ਕਿ ਪਤੀ ਤੇ ਹਿਰਦੇ ਦੇ ਵਿੱਚ ਜਾਗਦਾ ਆ ਤੇ ਜਿਹੜੀ ਇਸਤਰੀ ਆ ਧਨ ਉਹ ਸੁੱਤੀ ਹੋਈ ਆ, ਆਤਮਾ ਸਾਡੀ ਸੁੱਤੀ ਹੋਈ ਆ ਪਰਮਾਤਮਾ ਤੇ ਹਰ ਵੇਲੇ ਜਾਗ ਰਹਿਆ ਹੈ
ਮਹਾਦਰ ਤਾਰ ਪੰਦਵੰਤਾ।
ਇੱਥੇ ਆਣ ਕੇ ਗੱਲ ਨਾ ਉਲਟੀ ਹੋ ਗਈ, ਗੱਲ ਤੇ ਸਿੱਧੀ ਆ ਵੈਸੇ, ਪਰ ਸਮਝਣ ਵਾਲੀ ਗੱਲ ਇਹ ਹੈ, ਕਹਿੰਦੇ ਪੀਓ ਮਦਰੋ, ਸ਼ਰਾਬ ਪੀਤੀ ਹੈ। ਅਸਲ ਦੇ ਵਿੱਚ ਕੀ ਕਰਦੇ ਨੇ ਇਸਤਰੀਆਂ ਮੇਰੀਆਂ ਭੈਣਾਂ ਜਿਹੜੀਆਂ ਨੇ, ਇਹ ਤੇ ਜਾਗਦੀਆਂ ਰਹਿੰਦੀਆਂ ਨੇ ਤੇ ਬੰਦਾ ਸ਼ਰਾਬ ਪੀ ਕੇ ਸੁੱਤਾ ਰਹਿੰਦਾ ਬੇਹੋਸ਼ ਹੋ ਕੇ। ਪਰ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਆਤਮਾ ਜਿਹੜੀ ਆ ਨਾ, ਇਹ ਜਿੰਦ ਤੇਰੀ ਜਿਹੜੀ ਆ, ਇੰਜ ਲੱਗਦਾ ਇਹਨੇ ਸ਼ਰਾਬ ਪੀਤੀ ਆ, ਮਦਰੋਂ ਹੁੰਦਾ ਸ਼ਰਾਬ, ਇਹਨੇ ਸ਼ਰਾਬ ਪੀਤੀ ਆ ਧੰਨ ਮਤਵੰਤਾ, ਤੇ ਤੇਰੀ ਜਿੰਦ ਜਿਹੜੀ ਆ ਨਸ਼ੇ ਦੇ ਵਿੱਚ ਨਾ ਮਸਤ ਹੋ ਗਈ ਆ, ਸੌ ਗਈ ਆ, ਇਹਨੇ ਵਿਕਾਰਾਂ ਦੇ ਨਸ਼ੇ ਕਰ ਲਏ ਨੇ।
ਜਾਗ ਜੇ ਪਰ ਬੁਲੰਤਾ,
ਇਹ ਸਾਡੀ ਜਿੰਦ ਤਾਂ ਜਾਗ ਸਕਦੀ ਆ ਜੇ ਪਤੀ ਇਹਨੂੰ ਜਗਾਵੇ, ਤਾਂ ਪਰਮਾਤਮਾ ਗੁਰੂ ਉਪਦੇਸ਼ ਦੇ ਦੇਵੇ, ਇਹ ਸਾਡੀ ਜਿੰਦ ਜਿਹੜੀ ਸੌਂਗੀ ਹੈ, ਜਿੰਦ ਸਾਡੀ ਜਾਗ ਪਵੇਗੀ।
ਨਰਾਸ ਬਹੁਤ ਦਿਨ ਲਾਗ,
ਕਹਿੰਦੇ ਪਰਮਾਤਮਾ ਨੂੰ ਲੱਭਣ ਵਾਸਤੇ ਬਹੁਤ ਸਮਾਂ ਜਿਹੜਾ ਆ ਲੱਗ ਗਿਆ ਆ, ਹੁਣ ਨਿਰਾਸ਼ ਹੋ ਗਏ ਆ। ਕਿਉਂ ਨਿਰਾਸ਼ ਹੋ ਗਏ? ਕਿਉਂਕਿ ਗੁਰੂ ਦੇ ਕੋਲੋਂ ਤੇ ਪੁੱਛਿਆ ਹੀ ਨਹੀਂ ਆ ਕਿ ਪਤੀ ਪਰਮਾਤਮਾ ਰਹਿੰਦਾ ਕਿੱਥੇ ਆ। ਅਸੀਂ ਪੁੱਛਦੇ ਹਾਂ ਸਿਆਣਿਆਂ ਦੇ ਕੋਲੋਂ, ਜੋਤਿਸ਼ੀਆਂ ਦੇ ਕੋਲੋਂ, ਅਸੀਂ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜਿਹਨਾਂ ਨੂੰ ਆਪ ਪਤੀ ਪਰਮਾਤਮਾ ਦੀ ਅਜੇ ਪ੍ਰਾਪਤੀ ਨਹੀਂ ਹੋਈ। ਸਰਵ ਜੀ ਕਹਿੰਦੇ ਇਸ ਕਰਕੇ ਉਹ ਮਨੁੱਖ ਜਿਹੜਾ ਭਟਕਦਾ ਆ ਤੇ ਨਿਰਾਸ਼ ਹੋ ਜਾਂਦਾ ਹੈ।
ਸੁਦਹੰਤਰ ਮਹਿ ਸਗਲ ਚਾਖ,
ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਇਹ ਲੱਭਦਾ ਫਿਰਦਾ ਆ, ਦੇਸ਼ ਛੋੜ ਪਰਦੇਸੇ ਧਾਇਆ, ਘਰ ਛੱਡ ਕੇ ਜੰਗਲਾਂ ਦੇ ਵਿੱਚ, ਘਰ ਛੱਡ ਕੇ ਪਹਾੜਾਂ ਦੀਆਂ ਟੀਸੀਆਂ ਤੇ, ਘਰ ਛੱਡ ਕੇ ਗੁਫਾਵਾਂ ਦੇ ਵਿੱਚ। ਅਸਲ ਦੇ ਵਿੱਚ ਪਰਮਾਤਮਾ ਤੇ ਸਾਡੇ ਅੰਦਰ ਆ ਤੇ ਅਸੀਂ ਬਾਹਰ ਲੱਭਦੇ ਫਿਰਦੇ ਹਾਂ।
ਰਹਿਣ ਪਾਉ ਬਿਨ ਪਗ ਪਾਗ,
ਭਾਈ ਅਸਲ ਦੇ ਵਿੱਚ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਪਰਮਾਤਮਾ ਦੇ ਚਰਣਾਂ ਤੋਂ ਬਿਨਾਂ ਹੁਣ ਸਾਡਾ ਗੁਜ਼ਾਰਾ ਕੋਈ ਨਹੀਂ, ਅਸੀਂ ਪਰਮਾਤਮਾ ਦੇ ਚਰਣਾਂ ਤੋਂ ਬਿਨਾਂ ਨਹੀਂ ਰਹਿ ਸਕਦੇ।
ਕਿਰਪਾਲ ਪ੍ਰਭ ਮਿਲੇ ਸੁਭਾਗ,
ਜਦੋਂ ਪਰਮਾਤਮਾ ਕਿਰਪਾਲੂ ਹੋਇਆ, ਬਖਸ਼ਿਸ਼ ਹੋਈ ਤੇ ਚੰਗਿਆਂ ਭਾਗਾਂ ਦੇ ਨਾਲ ਉਹਦਾ ਮਿਲਾਪ ਹੋ ਗਿਆ।
ਕਿਰਪਾਲ ਸਤਸੰਗ ਮਿਲਾਇਆ,
ਉਸ ਪਰਮਾਤਮਾ ਨੇ ਕਿਰਪਾ ਕੀਤੀ ਤੇ ਸਤਸੰਗਤ ਦੇ ਨਾਲ ਮਿਲਾ ਦਿੱਤਾ।
ਤਵ ਤਵ ਕਰ ਫਿਰ ਪਾਇਆ,
ਵਿਸ਼ਿਆਂ ਦੀ ਜਿਹੜੀ ਪਿਆਸ ਆ ਨਾ, ਤਪਸ਼ਿਆ ਜਿਹੜੀ ਹਿਰਦੇ ਦੇ ਵਿੱਚ ਵਿਸ਼ੇ ਵਿਕਾਰਾਂ ਦੀ, ਉਹ ਬੁੱਝ ਗਈ ਆ ਤੇ ਘਰ ਦੇ ਵਿੱਚ ਹੀ ਪਤੀ ਪਰਮਾਤਮਾ ਜਿਹੜਾ ਆ ਨਜ਼ਰ ਆ ਗਿਆ ਹੈ।
ਸਿੰਗਾਰ ਹੁਣ ਮੂਝੇ ਸੁਹਾਇਆ,
ਜੇ ਪਤੀ ਨੀ ਨਾ ਕੋਲ ਤੇ ਜਿਹੜੇ ਸ਼ਿੰਗਾਰ ਨੇ ਨਾ ਉਹ ਸੋਭਦੇ ਨਹੀਂ ਆ, ਤੇ ਜੇ ਹੁਣ ਪਤੀ ਕੋਲ ਆ ਤੇ ਸਾਰੇ ਸ਼ਿੰਗਾਰ ਜਿਹੜੇ ਨੇ ਕੀਤੇ ਹੋਏ ਸੁਭਾਏ ਮਾਨ ਨੇ। ਗੁਰਮਤ ਦੇ ਵਿੱਚ ਸ਼ਿੰਗਾਰ ਕਿਹੜੇ ਨੇ? ਭੈਣਾਂ ਤੇ ਸ਼ਿੰਗਾਰ ਕਰਦੀਆਂ ਨੇ ਬਾਰੀ, ਤੇ ਜਿਹੜੇ ਵਿਦਵਾਨ ਨੇ ਉਹ ਦੱਸਦੇ ਨੇ ਕਿ ਹਿੰਦੁਸਤਾਨ ਦਾ ਜਿਹੜਾ 30% ਪੈਸਾ ਨਾ ਉਹ ਇਹਨਾਂ ਸ਼ਿੰਗਾਰਾਂ ਦੇ ਉੱਤੇ ਹੀ ਖਰਚ ਹੋ ਰਿਹਾ ਆ। 50% ਜਿਹੜਾ ਹਿੰਦੁਸਤਾਨ ਦਾ ਪੈਸਾ ਨਾ ਉਹ ਹਥਿਆਰਾਂ ਤੇ ਖਰਚ ਹੋ ਰਿਹਾ ਤੇ 30% ਜਿਹੜਾ ਹੈ ਨਾ ਉਹ ਸ਼ਿੰਗਾਰਾਂ ਤੇ ਹੀ ਖਰਚ ਹੋ ਰਿਹਾ ਆ। ਗੁਰਮਤ ਨੇ ਸ਼ਿੰਗਾਰ ਸਾਨੂੰ ਦੱਸੇ ਨੇ ਕਿਹੜੇ ਕਰਨੇ ਨੇ। ਗੁਣਾਂ ਦਾ ਸ਼ਿੰਗਾਰ ਕਰਨਾ ਹੈ ਅਸੀਂ, ਸਾਡੇ ਕੋਲ ਦਇਆ ਹੋਣੀ ਚਾਹੀਦੀ ਹੈ, ਸਾਡੇ ਕੋਲ ਧਰਮ ਹੋਣਾ ਚਾਹੀਦਾ ਆ, ਇਹ ਖਿਮਾ ਹੋਣੀ ਚਾਹੀਦੀ ਆ, ਇਹ ਸੱਚ ਹੋਣਾ ਚਾਹੀਦਾ ਆ, ਇਹ ਧੀਰਜ ਹੋਣਾ ਚਾਹੀਦਾ ਆ, ਸੰਤੋਖ ਹੋਣਾ ਚਾਹੀਦਾ ਆ। ਸਾਡੇ ਕੋਲ ਇਹ ਸ਼ਿੰਗਾਰ ਅਸੀਂ ਕਰਨੇ ਨੇ ਗੁਰਮੁਖ ਪਿਆਰਿਓ, ਤੇ ਇਹ ਸ਼ਿੰਗਾਰ ਹੁਣ ਸਫਲ ਨੇ ਕਿਉਂਕਿ ਹੁਣ ਪਤੀ ਪਰਮਾਤਮਾ ਪ੍ਰਾਪਤ ਹੋ ਗਿਆ ਹੈ।
ਨਾਨਕ ਗੁਰ ਪਰਮ ਚੁਕਾਇਆ,
ਹੁਣ ਸਾਰੇ ਹੀ ਭਰਮ ਜਿਹੜੇ ਨੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਦੂਰ ਹੋ ਗਏ ਨੇ। ਪਰ ਅੱਜ ਖਾਲਸੇ ਦਾ ਸਾਜਣਾ ਦਿਵਸ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਕਿ ਅਜੇ ਸਾਡੇ ਭਰਮ ਦੂਰ ਨਹੀਂ ਜੇ ਹੋਏ, ਪਰਮਾਤਮਾ ਸਾਡੇ ਅੰਦਰ ਆ। ਤੇ ਗੱਲ ਕਿਉਂਕਿ ਸਤਿਗੁਰਾਂ ਨੇ ਅੱਜ ਸ਼ਬਦ ਦੇ ਵਿੱਚ ਇਸਤਰੀ ਦੀ ਤੇ ਪਰਮਾਤਮਾ ਰੂਪੀ ਪਤੀ ਦੀ ਕੀਤੀ ਆ, ਤੇ ਮੈਂ ਵਿਆਹ ਦੇ ਸੰਬੰਧ ਦੇ ਵਿੱਚ ਹੀ ਥੋੜੇ ਜਿਹੇ ਵਹਿਮਾਂ ਦੀ ਗੱਲ ਕਰਾਂ ਆਪ ਸਭ ਸੰਗਤਾਂ ਦੇ ਨਾਲ ਸਾਂਝੇ, ਕਿ ਅਜੇ ਸਾਡੇ ਭਰਮ ਗਏ ਨਹੀਂ ਆ, ਵਿਆਹ ਸ਼ਾਦੀ ਦੇ ਸਮੇਂ ਤੇ ਪਹਿਲਾ ਵਹਿਮ ਸਾਡੇ ਵਿੱਚ ਇਹ ਵੜਿਆ ਹੋਇਆ ਹੈ ਕਿ ਸਾਡਾ ਜਿਹੜਾ ਵਿਆਹ ਹੈ ਨਾ ਇਹ 12 ਵਜੇ ਤੋਂ ਪਹਿਲਾਂ ਪਹਿਲਾਂ ਲਾਵਾਂ ਹੋਣੀਆਂ ਚਾਹੀਦੀਆਂ ਨੇ। ਕਿੱਡਾ ਵੱਡਾ ਭਰਮ ਆ, 12 ਤੋਂ ਬਾਅਦ ਹੋਏਗਾ ਤੇ ਕੀ ਹੋਏਗਾ। ਅਗਲਾ ਵਹਿਮ ਵੇਖੋ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਤੇ ਜਾਂ ਲੜਕੇ ਲੜਕੀ ਦਾ ਮੂੰਹ ਨਾ ਚੜ੍ਹਦੇ ਪਾਸੇ ਵੱਲ ਨੂੰ ਹੋਣਾ ਚਾਹੀਦਾ ਆ। ਬੜੇ ਜ਼ਿਆਦਾ ਵਹਿਮ ਭਰਮ ਦੱਸੋ ਉਹਨਾਂ ਨੂੰ ਮੈਂ ਪੁੱਛਿਆ ਜੋ ਕਹਿੰਦੇ ਜੇ ਮੂੰਹ ਚੜ੍ਹਦੇ ਵੱਲ ਨੂੰ ਹੋਏਗਾ ਤਾਂ ਫਿਰ ਸਾਡੀ ਚੜ੍ਹਦੀ ਕਲਾ ਹੋਏਗੀ, ਜੇ ਮੂੰਹ ਗੁਰੂ ਵੱਲ ਨੂੰ ਹੋਏਗਾ ਤਾਂ ਚੜ੍ਹਦੀ ਕਲਾ ਹੋਣੀ। ਜੇ ਅਜੇ ਵੀ ਅਸੀਂ ਇਹਨਾਂ ਵਹਿਮਾਂ ਦੇ ਵਿੱਚ ਕਿ ਮੂੰਹ ਚੜ੍ਹਦੇ ਪਾਸੇ ਨੂੰ ਹੋਣਾ ਚਾਹੀਦਾ ਜਾਂ ਗੁਰੂ ਦਾ, ਜਦੋਂ ਅਰਦਾਸ ਕਰਦੇ ਜੇ ਗੁਰੂ ਦਾ ਮੂੰਹ ਚੜ੍ਹਦੇ ਪਾਸੇ ਵੱਲ ਨੂੰ ਆ ਗੁਰਮੁਖ ਪਿਆਰਿਓ, ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਜਾਂ ਖਲੋਤੇ ਹੋਏ ਹਾਂ ਆ ਹੁਣ ਗੁਰੂ ਗ੍ਰੰਥ ਸਾਹਿਬ ਦਾ ਮੂੰਹ ਚੜ੍ਹਦੇ ਪਾਸੇ ਵੱਲ ਨੂੰ ਤੇ ਤੁਹਾਡਾ ਮੂੰਹ ਕਿੱਧਰ ਨੂੰ, ਤੁਹਾਡਾ ਮੂੰਹ ਹੁਣ ਲਹਿੰਦੇ ਵੱਲ ਨੂੰ ਹੋ ਗਿਆ। ਆਪਾਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲਣਾ ਆ ਚੜ੍ਹਦੇ ਲਹਿੰਦੇ ਵਾਲੇ ਪਾਸੇ ਵੱਲੋਂ। ਗੁਰੂ ਸਾਹਿਬ ਨੇ ਤੇ ਭਰਮ ਕੱਢ ਦਿੱਤੇ ਨੇ ਕਿ ਪਰਮਾਤਮਾ ਹਰ ਪਾਸੇ ਆ, ਲਹਿੰਦੇ ਪਾਸੇ ਪਰਮਾਤਮਾ ਨਹੀਂ ਹੈਗਾ, ਆ ਦੱਖਣ ਦੇ ਵਿੱਚ ਪਰਮਾਤਮਾ ਨਹੀਂ ਜਾਂ ਆ ਉੱਤਰ ਵਾਲੇ ਪਾਸੇ ਪਰਮਾਤਮਾ ਨਹੀਂ, ਪਰਮਾਤਮਾ ਦੇ ਚੌਹਾਂ ਦਿਸ਼ਾਵਾਂ ਦੇ ਵਿੱਚ ਹਰ ਪਾਸੇ ਹੀ ਹੈ, ਤੇ ਅਸੀਂ ਸਮਝਦੇ ਹਾਂ ਕਿ ਪਰਮਾਤਮਾ ਹੈ ਹੀ ਚੜ੍ਹਦੇ ਪਾਸੇ ਵੱਲ ਨੂੰ। ਕਿੱਡਾ ਵੱਡਾ ਵਹਿਮ ਆ। ਫਿਰ ਅਸੀਂ ਵਿਆਹ ਦੇ ਸਮੇਂ ਇੱਕ ਮਿਲਣੀ ਕਰਦੇ ਹਾਂ ਤੇ ਸ਼ਬਦ ਅਸੀਂ ਪਤਾ ਕੀ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ, ਮੇਲੇ ਪ੍ਰਭੂ ਹਰਦਰ ਕੀ ਕਾਬੈ ਸੀਠ। ਭੈਣਾਂ ਕਹਿੰਦੀਆਂ ਮੇਲ ਲਿਓ ਮਹਾਰਾਜ ਵੇਲਾ ਮਿਲਣੀ ਦਾ, ਉੱਥੇ ਮੇਲ ਕਿਹੜੇ ਦੀ ਗੱਲ ਕੀਤੀ ਹੋਈ ਹੈ? ਉੱਥੇ ਤੇ ਮੇਲ ਦੀ ਗੱਲ ਕੀਤੀ ਹੋਈ ਹੈ ਕਿ ਗੁਰੂ ਦੇ ਨਾਲ ਮਿਲਾਪ ਹੋ ਗਿਆ, ਸਾਡਾ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਆ, ਅਸੀਂ ਇਸ ਮਿਲਾਪ ਨੂੰ ਕਿਸੇ ਹੋਰ ਪਾਸੇ ਵੱਲ ਲਈ ਜਾ ਰਹੇ ਹੁੰਦੇ ਹਾਂ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ, ਮੇਲੇ ਪ੍ਰਭੂ ਵਿਛੜਿਆ, ਮੇਲੇ ਤੋਂ ਭਾਵ ਇੱਥੇ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਗਿਆ ਆ, ਪਰ ਅਸੀਂ ਉਸ ਵੇਲੇ ਤੇ ਪਰਮਾਤਮਾ ਦੇ ਨਾਲੋਂ ਟੁੱਟੇ ਹੁੰਦੇ ਹਾਂ। ਇੰਨਾ ਜ਼ਿਆਦਾ ਹੰਕਾਰ ਹੁੰਦਾ, ਕਈ ਸ਼ਰਾਬ ਪੀ ਕੇ ਚਾਂਗਰਾ ਮਾਰ ਰਹੇ ਹੁੰਦੇ ਆ, ਕਾਹਦੇ ਭਰਮ ਸਾਡੇ ਨਿਕਲੇ ਨੇ। ਖਾਲਸਾ ਸੋ ਜੋ ਭਰਮ ਤਿਆਗੇ, ਖਾਲਸਾ ਤੇ ਉਹ ਆ ਜਿਹੜਾ ਵਹਿਮਾਂ ਭਰਮਾਂ ਨੂੰ ਤਿਆਗ ਦੇਵੇ, ਜਿਹੜਾ ਭਰਮਾਂ ਦੇ ਵਿੱਚੋਂ ਨਿਕਲ ਜਾਵੇ। ਤੇ ਪਰ ਇੱਥੇ ਵਹਿਮ ਤੇ ਭਰਮ ਜਿਹੜੇ ਨੇ ਜ਼ਿਆਦੇ ਵੜ ਗਏ ਨੇ। ਮਿਲਣੀ ਦਾ ਸਮਾਂ ਇਹ ਹੁੰਦਾ ਸੀ ਗੁਰਮੁਖ ਪਿਆਰਿਓ ਕਿ ਕਦੀ ਪਹਿਲਾਂ ਰਿਸ਼ਤੇਦਾਰ ਇੱਕ ਦੂਜੇ ਨੂੰ ਮਿਲੇ ਨਹੀਂ ਸਨ ਹੁੰਦੇ, ਤੇ ਉਹ ਕਹਿੰਦੇ ਸਨ ਵਿਚੋਲਾ ਜਾਣ ਪਛਾਣ ਕਰਾਉਂਦਾ ਹੁੰਦਾ ਸੀ, ਆ ਲੜਕੇ ਦਾ ਭਰਾ ਆ, ਆ ਲੜਕੀ ਦਾ ਭਰਾ ਆ, ਲੜਕੇ ਦਾ ਮਾਮਾ ਨਾਨਕਿਆਂ ਵੱਲੋਂ, ਆ ਚਾਚਿਆਂ ਤਾਇਆਂ ਵੱਲੋਂ, ਬਸ ਇਹ ਗੱਲ ਹੁੰਦੀ ਸੀ। ਹੁਣ ਤੇ ਆਪਾਂ ਪਹਿਲਾਂ ਹੀ ਮਿਲੇ ਹੁੰਦੇ ਹਾਂ, ਤੇ ਆਪਾਂ ਗੁਰੂ ਦੇ ਨਾਲ ਮਿਲਣਾ ਆ, ਪਰਮਾਤਮਾ ਦੇ ਨਾਲ ਮਿਲਣਾ ਆ। ਇਹ ਚੜ੍ਹਦੇ ਲਹਿੰਦੇ ਵਾਲੇ ਵਹਿਮਾਂ ਭਰਮਾਂ ਨੂੰ ਕੱਢਣਾ। ਗੁਰੂ ਸਾਹਿਬ ਕਹਿੰਦੇ ਹੁਣ ਭਰਮ ਜਿਹੜਾ ਆ ਕੱਢ ਦਿੱਤਾ ਆ ਗੁਰੂ ਨੇ, ਹੁਣ ਦੱਸ ਦਿੱਤਾ ਆ ਕਿ ਪਰਮਾਤਮਾ ਤੇਰੇ ਨਾਲ ਆ, ਪਰਮਾਤਮਾ ਤੇਰੇ ਅੰਦਰ ਆ, ਤੇ ਅਸੀਂ ਲਹਿੰਦੇ ਚੜ੍ਹਦੇ ਵੱਲ ਨੂੰ ਇਹ ਵਹਿਮਾਂ ਨੂੰ ਤਿਆਗੀਏ। ਸਤਿਗੁਰੂ ਜੀ ਕਹਿੰਦੇ ਹੁਣ ਸਾਰੇ ਭਰਮ ਜਿਹੜੇ ਨੇ ਗੁਰੂ ਨਾਨਕ ਕੱਢ ਦਿੱਤੇ ਨੇ।
ਦੇਖਾ ਤਾਂ ਫਿਰ ਹੈ ਭਾਈ,
ਅਸੀਂ ਜਿੱਥੇ ਵੀ ਵੇਖਦੇ ਹਾਂ ਤਾਂ ਫਿਰ ਹੈ ਭਾਈ, ਹੁਣ ਤੇ ਪਰਮਾਤਮਾ ਸਾਰੇ ਪਾਸੇ ਨਜ਼ਰ ਆ ਰਿਹਾ ਆ। ਕੋਈ ਕਹਿੰਦਾ ਸੀ ਪਰਮਾਤਮਾ ਸੱਤਵੇਂ ਆਕਾਸ਼ 'ਚ ਆ, ਕੋਈ ਕਹਿੰਦਾ ਸੀ ਪਰਮਾਤਮਾ ਖੀਰੇ ਸਮੁੰਦਰ 'ਚ ਪਤਾਲ ਦੇ ਵਿੱਚ ਆ, ਕੋਈ ਕਹਿੰਦਾ ਸੀ ਪਰਮਾਤਮਾ ਦੱਖਣ ਦੇ ਸਰੀਕਾ ਵਾਸਾ, ਕੋਈ ਕਹਿੰਦਾ ਸੀ ਅੱਲੋ ਪਸ਼ਮ ਮਕਾਮਾਂ ਕਿ ਪਰਮਾਤਮਾ ਦਾ ਪਸ਼ਮ ਦੇ ਵਿੱਚ ਨਿਵਾਸ ਆ। ਪਰ ਮੇਰੇ ਸਤਿਗੁਰੂ ਨੇ ਆਖਿਆ ਜੈ ਦੇਖਾਂ ਤਾਂ ਪਿਰ ਹੈ ਭਾਈ, ਮੈਂ ਤੇ ਜਿੱਥੇ ਵੇਖਦਾ ਮੈਨੂੰ ਪਰਮਾਤਮਾ ਉੱਥੇ ਨਜ਼ਰ ਆਉਂਦਾ ਆ। ਕੁਝ ਹੋਰ ਵੀ ਮਹਾਂਪੁਰਸ਼ ਹੈਗੇ ਸਨ ਜਿਨ੍ਹਾਂ ਨੂੰ ਇਹ ਚਾਨਣ ਹੋਇਆ, ਗੁਰੂ ਨਾਨਕ ਨੇ ਤੇ ਕਿਰਪਾ ਕੀਤੀ ਸਾਡੇ ਸਾਰਿਆਂ ਉੱਤੇ, ਸਾਨੂੰ ਸਪਸ਼ਟ ਕਰਕੇ ਸਮਝਾ ਦਿੱਤਾ। ਭਗਤ ਪ੍ਰਹਿਲਾਦ ਨੂੰ ਸਾਰੇ ਪਾਸੇ ਨਜ਼ਰ ਆਇਆ ਆ, ਭਾਈ ਘਨੱਈਆ ਜੀ ਨੂੰ ਸਾਰਿਆਂ ਦੇ ਵਿੱਚ ਨਜ਼ਰ ਆਇਆ ਆ, ਭਗਤ ਨਾਮਦੇਵ ਜੀ ਨੂੰ ਸਾਰਿਆਂ ਦੇ ਵਿੱਚ ਨਜ਼ਰ ਆਇਆ ਆ, ਭਗਤ ਕਬੀਰ ਜੀ ਨੂੰ ਸਾਰਿਆਂ ਦੇ ਵਿੱਚ ਨਜ਼ਰ ਆਇਆ ਆ, ਤੇ ਗੁਰੂ ਨਾਨਕ ਨੇ ਵੀ ਸਾਰਿਆਂ ਥਾਵਾਂ ਤੇ ਉਸ ਰਮੇ ਹੋਏ ਪਰਮਾਤਮਾ ਬਾਰੇ ਸਾਨੂੰ ਚਾਨਣ ਦਿੱਤਾ ਆ। ਅਸੀਂ ਕਦੀ ਇਹ ਨਾ ਸੋਚਿਆ ਕਰੀਏ ਕਿ ਪਰਮਾਤਮਾ ਸ਼ਾਇਦ ਸਾਡੇ ਤੋਂ ਉੱਪਰ ਵੱਸਦਾ ਆ, ਜਾਂ ਇਹ ਵੀ ਨਾ ਸਾਡੀ ਗਲਤ ਫਹਿਮੀ ਹੋਵੇ ਕਿ ਇਕੱਲਾ ਪਰਮਾਤਮਾ ਜਿਹੜਾ ਇਕੱਲੇ ਗੁਰਦੁਆਰੇ ਦੇ ਵਿੱਚ ਹੀ ਆ, ਨਹੀਂ, ਗੁਰਦੁਆਰੇ ਦੇ ਕੰਪਲੈਕਸ ਚੋਂ ਬਾਹਰ ਵੀ ਹੈਗਾ ਆ, ਹਰ ਥਾਂ ਤੇ ਹੈ। ਜੈ ਦੇਖਾ ਤੈ ਪਿਰ ਹੈ ਭਾਈ, ਜਿੱਥੇ ਵੇਖਦੇ ਆ ਉੱਥੇ ਪਰਮਾਤਮਾ ਨਜ਼ਰ ਆਉਂਦਾ ਹੈ।
ਕੋ ਪਾਟ ਤਾ ਮਨ ਡਰਾਏ,
ਖੋਲਿਓ ਕਪਾਟ, ਹੁਣ ਭਰਮ ਜਿਹੜੇ ਨੇ ਦੂਰ ਕਰ ਦਿੱਤੇ ਨੇ, ਤੇ ਮਨ ਜਿਹੜਾ ਆ ਗੁਰਮੁਖ ਪਿਆਰਿਓ ਉਹ ਠਹਿਰ ਗਿਆ ਆ। ਇਹ ਸ਼ਬਦ ਦਾ ਰਹਾਓ ਦੂਜਾ ਸੀ, ਭਾਵ ਕਿ ਜਦੋਂ ਕਿਸੇ ਗੁਰਮੁਖ ਪਿਆਰੇ ਨੇ ਗੁਰੂ ਸ਼ਬਦ ਦੀ ਵਿਆਖਿਆ ਕਰਨੀ ਹੋਵੇ ਜਾਂ ਕੀਰਤਨ ਕਰਨਾ ਹੋਵੇ ਤੇ ਇਹ ਰਹਾਓ ਦੂਸਰੇ ਵਾਲੀ ਪੰਕਤੀ ਨੂੰ ਵੀ ਸਥਾਈ ਬਣਾ ਕੇ ਇਸ ਸ਼ਬਦ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਇਹ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਅੰਮ੍ਰਿਤ ਵੇਲੇ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ।